गुरुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सतवंत कौर आप जी ने पढ़ के सरवण करा रहे सी। आओ उसका अगला हिस्सा सरवण करन की कोशिश करिए जी। 14वें कांड का दूसरा हिस्सा।
गल की इस प्रकार 2 महीने लंघ गए। हुण सतवंत ने निश्चय कर लिया कि बीज फलेगा, मैनू हुण तुरना चाहिए। सो तैयारी की, फातमा नू कह दिता कि हुण मैं जाना है। वह कित्थे मन्ने, 6 कड़ी दिन उसनू कह दिता कि हुण मैं किसे वेले चुप कीती तुर जावांगी, क्योंकि तुसी खुशी नाल जान नहीं देंदे। फातमा बथेरे जोर ला रही, पर बदे कदी ना रह सके। पंछी ते दरवेश समा दाव जद फब गया, निकल तुरे परदेस। सो एक दिन रात दे 2 बजे जद फातमा सुती पई सी, सतवंत कौर उठी और मरदावां पेश करके जिकुर पहले निकली सी, हुण फिर निकल तुरी उस घर विचों जिथे कैद होके आई सी, जिन्हां नू कैदों मौतों ते नरकों छुड़ा दिता सी। सतवंत कौर 6 कड़ दा गुच्छा अंगूरां दा छक के अपने रस्ते पई। फातमा ने 2 कोसों मोहर और होर माल मता इस दे अर्पण कीता होया सी, जो ए लैंदी नहीं सी, पर वो तिंगो जोरी सुट गई सी। सो सब कुछ पिया छड़ के केवल अपने 2 हाथ ते पैरां समेत सतवंत कौर तुर गई। इथों निकल के सतवंत कौर दबे पैर उसकंदरां विच अपड़ी, जिथे महात्मा रहिंदे सन। ये एक खड जेही दे विच एक टिब्बे जेही दे ओले थां सी। अंदर वार लंघ के कुछ हेर फेर दे मगरों एक खुली थां सी, जिसनू परले पासे वालों एक होर ऐसा ही गुप्त जिहा रस्ता सी। जद सतवंत कौर अंदर गई तद की देखदी है कि निम्मा जिहा दीवा जग रहा है और महात्मा चौकड़ी मारे बैठे हैं। मत्था टेक के सतवंत कौर पास बैठ गई। सवेर सार आपने अखां खोलियां, बीबी नू देख के मुस्कराए, फिर बोले, सुना बचड़ा, गुरु का कार्य सवार आई हैं। सिर निवा के बेबलता नाल रो के सतवंत कौर ने कहा, महाराज जैसी आप दी प्रेरणा सी हो गया, नाम दी दात दे आई हाँ जिमें आपने दिती सी। मेरे भुल कर बैठण विच कुछ कसर तो नहीं सी रहनी, पर आपने पूरन रख्या की। श्री गुरु ग्रंथ साहिब जी का ये वाक सहायता करदा रहा, कबीर भार पराई सिर चरै, चलियो चाहे बाट, अपने भारे ना डरे, आ गए अवगट काट। वाहिगुरु ने हाथ दे के रख लिया है। ये उत्तर सुन के आपने प्रसन्नता पूर्वक कहा, पुत्री तू धान्य है, तेरा जन्म धान्य है, साड़ी सिक्ख्या याद रखी, भावें परमेश्वर की प्राप्ति तक पहुँच जावे बंदगी नहीं छड़नी, ते परमेश्वर का निर्मल भय दूर नहीं करना, नाम तो कदे नहीं उकना। कलयुग विच इन्हां दोहां साधना बिना साध मारिया जाता है। महाराज जी कहिंदे हन, नानक भय विण जो मरै मोह काले उठ जाए, ओ पार ब्रह्म का निर्मल भाव सुखां दा मूल है। अक्सर मतां दे फकीर सरूप दी पछाण दे लागे आके या ख्याल करके के आ गए हां, निडर ते गुस्ताख हो जांदे हन। ये असल में डिगण दे समान होंदे हन। उस वेले एक अति सूखम होमे अवर लैंदी है, जिस करके पता नहीं लगीदा कि मैं स्वै स्वरूप स्थित हाँ कि होमे दे एक पारदर्शक सूखम परदे विच हाँ, जिस परदे नूं महाराज ने भंभीरी दे खंभ नाल उपमा कीती है। जद तक दे तद तक करता पुरख दा अदब रखना ते निर्मल भै वाला प्रेम उस नाल करना चाहिए। साईं दा मेल तां अपैता है, पर होमै सूखम भी विथ दी निशानी है। देखो जिस स्त्री नूं पति पटराणी बना देवे, सब तरह हुक्म हासिल करा देवे, आप भी उस दे कहे चले और लाड भी सहारे, उस पटराणी दा धर्म तद भी अदब है, क्योंकि वो अदब ने उथों तक पहुँचाई सी। जे अदब छड़ेगी पावें हुक्म हासिल रह भी जावे, तद भी बेअदबी विथ दी निशानी है, क्योंकि उस विच होमे हुंदी है। ये उपदेश सुन के सतवंत कौर ने उन्हां दा सच्चे दिलों धन्यवाद किया और कहा कि महाराज जी, हुण संकल्प वतन पहुँचने का दृढ़ हो रहा है, आप खुशी करो। गुरमुख जी ने कहा, बचड़ा, जो तुसा पहले तोता सिंह दे संबंधी बिरद पुरख नाल जिन्हां दा नाम लद्दा सिंह है त्यारा कीता सी, सो ठीक है। ਹੁਣ ਉਹ ਤਿਆਰ ਹੈ। ਤੁਹਾਡੀ ਭਾਲ ਬਹੁਤ ਕਰਦਾ ਸੀ, ਪਰ ਜਦ ਅਸਾਂ ਕਿਹਾ ਕਿ ਫਿਕਰ ਨਾ ਕਰੋ, ਆਪ ਹੀ ਆ ਜਾਓ, ਤਦ ਉਹਨਾਂ ਨੂੰ ਧੀਰਜ ਹੋ ਗਿਆ। ਹੁਣ ਤੁਸੀਂ ਉਹਨਾਂ ਨੂੰ ਮਿਲੋ। 15 ਦਿਨਾਂ ਨੂੰ ਕਾਫਲਾ ਤੁਰਨੇ ਵਾਲਾ ਹੈ, ਅਸੀਂ ਵੀ ਚੱਲਦੇ, ਪਰ ਅਜੇ ਪੰਥ ਦੇ ਹੁਕਮ ਮੁਜਬ ਕੰਮ ਨਹੀਂ ਮੁੱਕ ਚੁੱਕਾ। ਕਾਬਲ ਦੀ ਸਿੱਖੀ ਨੂੰ ਦੇਖਭਾਲ ਸੰਭਾਲ ਲਿੱਤਾ ਹੈ, ਹੁਣ ਕੰਧਾਰ ਵੱਲ ਜਾਣਾ ਹੈ, ਫਿਰ ਚਿਮਨ ਦੇ ਰਸਤਿਓਂ ਅਸੀਂ ਮੁੜ ਕੇ ਪੰਜਾਬ ਅਪਣਾਂਗੇ। ਇਸ ਪ੍ਰਕਾਰ ਦੇ ਬਚਨ ਬਿਲਾਸ ਕਰਦੇ ਕਰਾਉਂਦਿਆਂ ਪੋਹ ਫੁੱਟ ਪਈ। ਬਾਬਾ ਲੱਦਾ ਸਿੰਘ ਵੀ ਆ ਪਹੁੰਚਿਆ। ਸੰਤਾਂ ਨੇ ਸਤਵੰਤ, ਜੋ ਇਸ ਵੇਲੇ ਭਾਈ ਜਸਵੰਤ ਸਿੰਘ ਦੇ ਭੇਖ ਵਿੱਚ ਸੀ, ਦੀ ਬਾਂਹ ਉਸਦੇ ਹੱਥ ਦੇ ਕੇ ਕਿਹਾ ਕਿ ਇਹਨਾਂ ਨੂੰ ਸਭ ਤਰ੍ਹਾਂ ਪ੍ਰਸੰਨ ਰੱਖਣਾ, ਅਸੀਂ ਦੀਪਮਾਲਾ ਤੱਕ ਅਪਣਾਂਗੇ, ਤਦ ਤੱਕ ਤੁਸਾਂ ਵੀ ਉੱਥੇ ਹੀ ਰਹਿਣਾ। ਗੱਲ ਕੀ ਦੂਜੀ ਵੇਰ ਜਸਵੰਤ ਸਿੰਘ ਆਪਣੇ ਪ੍ਰੇਮੀ ਭਰਾਵਾਂ ਦੇ ਘਰ ਪਹੁੰਚਿਆ ਔਰ ਤੁਰਨ ਦੀਆਂ ਤਿਆਰੀਆਂ ਲੱਗੀਆਂ ਹੋਣ। ਸਾਧੂ ਜਨ ਤਾਂ 2-4 ਦਿਨ ਮਗਰੋਂ ਕੰਧਾਰ ਪਧਾਰ ਗਏ ਅਤੇ ਇੱਧਰ ਤੁਰਨੇ ਦੀ ਤਿਆਰੀ ਹੋਣ ਲੱਗੀ। ਕਾਫਲਾ ਜਾਣ ਵਾਸਤੇ ਬਣ ਰਿਹਾ ਸੀ ਔਰ ਵਕਤ ਨੀਅਤ ਹੋ ਚੁੱਕਾ ਸੀ, ਸੋ ਹੁਣ ਕੇਵਲ ਬਨ ਬਣਾ ਅਤੇ ਉਸ ਦਿਨ ਦੀ ਉਡੀਕ ਸੀ। ਸਤਵੰਤ ਦਾ ਭੇਸ ਮਰਦਾਵਾਂ ਸੀ ਔਰ ਜਸਵੰਤ ਸਿੰਘ ਕਰਕੇ ਹੀ ਸਾਰੇ ਘਰ ਵਿੱਚ ਪ੍ਰਸਿੱਧ ਸੀ। ਬਾਬਾ ਲੱਦਾ ਹੋਰੀ ਉਂਝ ਹੀ ਉਸਦਾ ਆਦਰ ਬਹੁਤ ਕਰਦੇ ਸਨ, ਪਰ ਹੁਣ ਸੰਤਾਂ ਦੀ ਸਪੁਰਦੀ ਨੇ ਤਾਂ ਬਹੁਤ ਹੀ ਅਸਰ ਕੀਤਾ ਔਰ ਉਹ ਉਸਦੀ ਹੱਦੋਂ ਵੱਧ ਖਾਤਰ ਕਰਨ ਲੱਗ ਪਿਆ। ਆਦਰ ਪਾ ਕੇ ਉਹ ਸਿੰਘ ਦੀ ਪੁੱਤਰੀ ਅਕਾਲ ਪੁਰਖ ਦਾ ਸ਼ੁਕਰ ਕਰਦੀ ਔਰ ਇਹ ਬਚਨ ਉਚਾਰਦੀ ਕਿ ਸਭ ਆਪ ਦੀ ਦਿਆਲਤਾ ਹੈ, ਇਹ ਗੁਰੂ ਨਾਨਕ ਦੇਵ ਜੀ ਦਾ ਬਿਰਧ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਹੇ ਗਹੇ ਕੀ ਲਾਜ ਹੈ। ਮੈਂ ਨਿਕਰਮਣ ਤਾਂ ਐਸੀ ਮਨ ਭਾਗਣ ਹਾਂ ਕਿ ਪਸ਼ੂਆਂ ਵਾਂਗੂੰ ਵਿਕ ਗਈ ਅਤੇ ਗੁਲਾਮੀ ਵਿੱਚ ਪੈ ਗਈ। ਇਸ ਗੁਲਾਮੀ ਵਿੱਚ ਹੀ ਸੱਚੇ ਪਾਤਸ਼ਾਹ ਨੇ ਮੈਨੂੰ ਮਾਨ ਅਤੇ ਵਡਿਆਈ ਬਖਸ਼ੀ। ਕਿੰਨਾ ਕਿੰਨਾ ਬਿਪਤਾ ਵਿੱਚੋਂ ਕੱਢਿਆ, ਕੀ ਔਕੜਾਂ ਕੱਟੀਆਂ ਅਤੇ ਹੁਣ ਕਿਸ ਆਰਾਮ ਵਿੱਚ ਪਹੁੰਚਾ ਦਿੱਤਾ। ਮੇਰਾ ਇਸ ਵਿੱਚ ਕੁਝ ਨਹੀਂ ਹੈ, ਸ਼ੁਕਰ ਹੈ ਉਹ ਸੱਚੇ ਮਾਲਕ ਦਾ। ਗੱਲ ਕੀ, ਜਿਉਂ ਜਿਉਂ ਆਰਾਮ ਮਿਲਿਆ ਤਿਉਂ ਤਿਉਂ ਜਸਵੰਤ ਨੇ ਸ਼ੁਕਰ ਕੀਤਾ, ਨਾ ਕੇਵਲ ਅਕਾਲ ਪੁਰਖ ਦਾ ਸਗੋਂ ਜਿਹੜੇ ਉਸਦਾ ਮਾਣ ਕਰਦੇ ਉਹ ਆਪਣੇ ਆਪ ਨੂੰ ਉਹਨਾਂ ਦੀ ਵੀ ਰਿਣੀ ਸਮਝਦੀ ਔਰ ਕਹਿੰਦੀ ਮੇਰੇ ਵਿੱਚ ਕੋਈ ਗੁਣ ਨਹੀਂ। ਮੈਂ ਤਾਂ ਇਹਨਾਂ ਸੱਜਣਾਂ ਨੂੰ ਵੀ ਧੋਖਾ ਦੇ ਰਹੀ ਹਾਂ ਕਿ ਹਾਂ ਤ੍ਰੀਮਤ ਅਤੇ ਬਣੀ ਹਾਂ ਮਰਦ, ਪਰ ਧੰਨ ਹਨ ਇਹ ਜੋ ਗੁਰੂ ਦੇ ਨਾਮ ਪਿੱਛੇ ਮੇਰੀ ਜਿਹੀ ਦਾ ਸਤਿਕਾਰ ਕਰਦੇ ਹਨ। ਇਹਨਾਂ ਦੇ ਹਿਰਦੇ ਕੈਸੇ ਉੱਤਮ ਹਨ ਕਿ ਮੇਰੇ 'ਤੇ ਉਪਕਾਰ ਕਰ ਰਹੇ ਹਨ। ਸਤਵੰਤ ਵਾਹਿਗੁਰੂ ਦੀ ਮਿਹਰ ਨੂੰ ਸਭਨਾ ਦੀ ਮਿਹਰ ਦਾ ਕਾਰਨ ਜਾਣ ਕੇ ਸੁਰਤ ਵਿੱਚ ਅੰਦਰੋਂ ਉੱਚੀ ਅਤੇ ਸਿਮਰਨ ਦੇ ਸਹਿਜ ਰੰਗ ਵਿੱਚ ਰਹਿੰਦੀ। ਪਿਆਰੇ ਸੱਜਣੋ, ਪਿਛਲੇ ਬਜ਼ੁਰਗਾਂ ਵਿੱਚ ਇਹ ਗੁਣ ਹੁੰਦੇ ਸੇ ਕਿ ਉਹ ਮਾਨ ਪਾ ਕੇ ਵੀ ਆਪਣੇ ਛੋਟੇ ਵੀਰਾਂ ਨੂੰ ਆਪਣੇ ਤੋਂ ਚੰਗਾ ਜਾਣਦੇ ਸਨ। ਤਦੇ ਤਾਂ ਪੰਥ ਵਿੱਚ ਪਰਸਪਰ ਪਿਆਰ ਅਤੇ ਵਾਹਿਗੁਰੂ ਨਾਲ ਪ੍ਰੇਮ ਰਹਿੰਦਾ ਸੀ। ਅੱਜ ਕੱਲ੍ਹ ਤਾਂ ਜਿਸ ਨੂੰ ਚਾਰ ਸਰੀਰ ਵੱਡਾ ਜਾਂ ਆਗੂ ਕਹਿਣ ਲੱਗ ਪੈਣ ਉਸਦੀ ਆਕੜ ਦਾ ਅੰਤ ਨਹੀਂ ਰਹਿੰਦਾ। ਉਹ ਸਮਝਦਾ ਹੈ ਕਿ ਜ਼ਰੂਰ ਹੁਣ ਮੈਂ ਬਹੁਤ ਵੱਡਾ ਹੋ ਗਿਆ ਹਾਂ, ਨਹੀਂ ਸੋਚਦਾ ਕਿ ਉਹ ਮੇਰੀ ਦੇਈ ਹੈ, ਉਹ ਮਨ ਬੁੱਧੀ ਅੰਗ ਮੇਰੇ ਹਨ ਜੋ ਇਹਨਾਂ ਦੇ ਹਨ। ਆਤਮ ਸੱਤਾ ਕਹਾਂ ਤਾਂ ਸਭ ਵਿੱਚ ਇੱਕ ਹੈ। ਜੇ ਇਹ ਕਹਾਂ ਕਿ ਮੈਂ ਗਿਆਨਵਾਨ ਹਾਂ ਇਹ ਅਗਿਆਨੀ ਹਨ, ਤਦ ਗਿਆਨ ਦੀ ਪਹਿਲੀ ਅਵਸਥਾ ਹੋਮੇ ਦਾ ਤਿਆਗ ਹੈ। ਜੇ ਗੁਣ ਕਹੋ ਤਦ ਹਰ ਇੱਕ ਵਿੱਚ ਇੱਕ ਨਾ ਇੱਕ ਗੁਣ ਹੁੰਦਾ ਹੈ। ਜੇ ਦੌਲਤ ਕਹੋ ਤਦ ਇਹ ਨੀਚਾਂ ਦੇ ਵੀ ਅਮਿਤ ਹੁੰਦੀ ਹੈ। ਜੇ ਕਹੋ ਕਿ ਲੋਕ ਜੋ ਮੈਨੂੰ ਆਗੂ ਅਤੇ ਵੱਡਾ ਕਹਿੰਦੇ ਹਨ ਤਾਂ ਜਾਣੋ ਕਿ ਇਹ ਤਾਂ ਸਗੋਂ ਲੋਕਾਂ ਦੀ ਵਡਿਆਈ ਹੈ, ਕਿਉਂਕਿ ਆਦਮੀ ਦੀ ਹੋਮੇ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਜਾਣਦੀ। ਜਦ ਕਿਸੇ ਨੇ ਸਾਨੂੰ ਚੰਗਾ ਕਿਹਾ ਤਦ ਉਸ ਵਿੱਚ ਹੋਮੇ ਘਟੀ ਅਤੇ ਸਾਨੂੰ ਮਾਨ ਨੇ ਕਹਿ ਰਿਹਾ, ਤਦ ਉਹ ਸਾਥੋਂ ਚੰਗਾ ਹੋਇਆ ਕਿ ਨਾ। ਅਤੇ ਜੇ ਕਹੋ ਕਿ ਸਾਨੂੰ ਬਾਣੀ ਅਤੇ ਸ਼ਬਦ ਦੀ ਸੂਝ ਹੈ ਤਦ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ, ਸੁਭਾਗ ਹੋਵੋ ਜੋ ਇੱਕ ਸੇਵਾ ਸਪੁਰਦ ਹੋਈ ਹੈ। ਗੁਰੂ ਕੇ ਹੋ ਕੇ ਤੁਸੀਂ ਮੈਤਰੀ ਵਿੱਚ ਵਰਤੋ, ਉੱਚੇ ਰਹੋ ਮਤ ਵਿੱਚ, ਸੁਰਤ ਵਿੱਚ ਦਾਤੇ ਰਹੋ, ਵਾਹਿਗੁਰੂ ਦੀ ਰਖਵਾਲੀ ਵਿੱਚ ਰਹਿਣ ਵਾਲੀ ਮਤ ਵਿੱਚ ਟਿੱਕੇ ਹੋਏ, ਪਰ ਮਨ ਵਿੱਚ ਰਹੇ ਸਗਲ ਕੀ ਇਹ ਮਨ ਰਾਲਾ, ਗੁਰਮੁਖ ਦਾ ਧਰਮ ਮਨ ਨੀਵਾਂ ਮਤ ਉੱਚੀ। ਇਹ ਸਮਝ ਜੇ ਸੰਸਾਰਕ ਪਰਮਾਰਥਕ ਦੋਹਾਂ ਤਰ੍ਹਾਂ ਦੇ ਆਗੂਆਂ ਦੇ ਚਿੱਤ ਵਿੱਚ ਰਹੇ ਤਾਂ ਆਪ ਵੀ ਤਰ ਜਾਂਦੇ ਹਨ ਅਤੇ ਸੰਸਾਰ ਵੀ ਤਰਦਾ ਹੈ, ਨਹੀਂ ਤਾਂ ਖੇਚਲ ਹੀ ਖੇਚਲ ਆਉਂਦੀ ਹੈ। ਹੁਣ ਪਰਮਾਰਥ ਵਿੱਚ ਜਗਿਆਸੂਆਂ ਦੀ ਸ਼ਰਧਾ, ਪ੍ਰੇਮ ਅਤੇ ਨਿਮਰਤਾ ਨਹੀਂ ਰਹੀ। ਪਰਮੇਸ਼ੁਰ ਦੇ ਪਿਆਰਿਆਂ ਨਾਮ ਦੇ ਤਾਰੇ ਰੱਸੀਆਂ ਨਾਮ ਜਪਣ ਅਤੇ ਹੋਰਨਾਂ ਨੂੰ ਜਪਾਉਣ ਵਾਲਿਆਂ ਗੁਰਮੁਖਾਂ ਨੂੰ ਲੋਕ ਪਿਆਰ ਸਤਿਕਾਰ ਅਤੇ ਆਦਰ ਨਾਲ ਨਹੀਂ ਮਿਲਦੇ। ਗੁਰੂ ਜੀ ਉਸ ਸਿੱਖ ਦੀ ਧੂੜ ਮੰਗਦੇ ਹਨ ਜੋ ਜਪਦਾ ਅਤੇ ਜਪਾਉਂਦਾ ਹੈ, ਪਰ ਪੱਛਮੀ ਵਿੱਦਿਆ ਪੜ੍ਹ ਕੇ ਝੂਠੀ ਬਰਾਬਰੀ ਦੇ ਕੁੱਠੇ ਲੋਕ ਵਿਸ਼ਈਆਂ ਦੁਰਾਚਾਰੀਆਂ ਅਤੇ ਨਾਮ ਰੱਤੇ ਪ੍ਰੇਮੀਆਂ ਨੂੰ ਇੱਕ ਤੁਲ ਕਹਿ ਕੇ ਹੋਮੇ ਨਾਲ ਸਤਸੰਗ ਵਿੱਚ ਈਰਖਾ ਦੁਐਕ ਫੈਲਾਉਂਦੇ ਹਨ। ਪਿਛਲੇ ਪ੍ਰੇਮੀ ਸਤਵੰਤ ਕੌਰ ਅਤੇ ਫਾਤਮਾ ਵਾਂਗ ਦਿਆਲੂ ਅਤੇ ਨਿਰਮਾਣ ਹੁੰਦੇ ਸਨ ਅਤੇ ਸਤਿਕਾਰ ਸ਼ੁਕਰ ਅਤੇ ਆਦਰ ਨਾਲ ਸ਼ਰਧਾਲੂ ਹੋ ਕੇ ਕਿਰਤ ਕਿਰਤ ਆਉਂਦੇ ਸਨ। ਗੁਰਿਆਈ ਗੁਰੂ ਸਾਹਿਬਾਨ ਵਿੱਚ ਮੰਨ ਕੇ ਸਿੱਖ ਪਰਸਪਰ ਤਰਦੇ ਤਾਰਦੇ ਸਨ। ਗੱਲ ਕਾਦੀ ਕਾਫਲਾ ਤੁਰਿਆ ਅਰ ਸਤਵੰਤ ਕੌਰ ਦੀਆਂ ਵਾਗਾਂ ਵਤਨ ਨੂੰ ਮੁਹਾਰਾਂ ਮੁੜੀਆਂ। ਇੱਕ ਬਿਰਧ ਪੁਰਖ ਜਸਵੰਤ ਸਿੰਘ ਅਤੇ ਇੱਕ ਨੌਕਰ, ਤਿੰਨ ਜਣੇ ਇਸ ਕਾਫਲੇ ਦੇ ਨਾਲ ਪੰਜਾਬ ਲਈ ਵਿਦਾ ਹੋਏ। ਅਜੇ ਦੋ ਕੁ ਮੰਜ਼ਲਾਂ ਹੀ ਗਏ ਸਨ ਕਿ ਪਿੱਛੋਂ ਅਮੀਰ ਦਾ ਹੁਕਮ ਹੋਇਆ ਕਿ ਕਾਫਲਾ ਰੋਕ ਲਓ। ਕਾਫਲਾ ਰੁਕ ਗਿਆ ਅਰ ਸਰਕਾਰੀ ਅਹਿਦੀਏ ਆ ਕੇ ਲੱਗੇ ਤਲਾਸ਼ੀ ਲੈਣ। ਹਜ਼ਾਰਾਂ ਰੁਪਈਆਂ ਦਾ ਸਮਾਨ, ਪਿੱਠੂ, ਗੰਢਾਂ, ਬਿਸਤਰੇ, ਸੰਦੂਕ, ਯਖਦਾਨ ਲੱਗੇ ਫੁਲੀਜਨ। ਕਾਰਨ ਇਹ ਸੀ ਕਿ ਅਮੀਰ ਦਾ ਇੱਕ ਹੀਰਾ ਜਾਂਦਾ ਰਿਹਾ ਸੀ, ਚੋਰ ਦਰਬਾਰ ਵਿੱਚ ਹੀ ਸੀ। ਉਸਨੇ ਸਲਾਹ ਦਿੱਤੀ ਕਿ ਕਾਫਲੇ ਦੀ ਤਲਾਸ਼ੀ ਲਵੋ, ਮਤਾਂ ਚੋਰ ਇਸ ਕਾਫਲੇ ਵਿੱਚ ਹਿੰਦੁਸਤਾਨ ਨੂੰ ਭਜਿਆ ਜਾਂਦਾ ਹੋਵੇ। ਇਸ ਸਲਾਹ ਦੇ ਸੁਣਦੇ ਸਾਰ ਹੁਕਮ ਹੋ ਗਿਆ ਸੀ ਤਲਾਸ਼ੀ ਦਾ, ਸੋ ਹੁਣ ਲੱਗੇ ਫਰੋਲਾ ਫਲਾਲੀ ਕਰਨ। ਪਾਤਸ਼ਾਹ ਜੇ ਹੁਕਮ ਦੇਵੇ ਕਿ ਇੱਕ ਪੈਸੇ ਦੀ ਚੀਜ਼ ਚੁੱਕ ਲਿਆਓ ਤਾਂ ਨੌਕਰ ਹਜ਼ਾਰਾਂ ਰੁਪਇਆਂ ਨੂੰ ਹੱਥ ਫੇਰਦੇ ਹਨ। ਸੋਈ ਉਹ ਇੱਥੇ ਹੋਈ। ਹੁਕਮ ਤਾਂ ਮਾਲ ਤਲਾਸ਼ੀ ਦਾ ਸੀ, ਨੌਕਰਾਂ ਜਾਮੇ ਤਲਾਸ਼ੀ ਵੀ ਸ਼ੁਰੂ ਕੀਤੀ, ਕੱਪੜੇ ਲੁਆ ਕੇ ਸਰੀਰ ਦੀ ਵੀ ਤਲਾਸ਼ੀ ਲੈਣ, ਤ੍ਰੀਮਤਾਂ ਨੂੰ ਤ੍ਰੀਮਤਾਂ ਦੇਖਣ। ਇਹ ਹਾਲ ਦੇਖ ਕੇ ਸਤਵੰਤ ਕੌਰ ਨੂੰ ਫਿਕਰ ਪਿਆ ਕਿ ਹੁਣ ਕੀ ਕੁਰ ਹੋਊ। ਜੋ ਮੈਂ ਜ਼ਨਾਨੇ ਲਿਬਾਸ ਵਿੱਚ ਆਉਂਦੀ ਤਦ ਵੀ ਖੈਰ ਸੀ, ਹੁਣ ਔਕੜ ਇਹ ਬਣੀ ਕਿ ਤਲਾਸ਼ੀ ਮਰਦਾਂ ਲੈਣੀ ਹੈ ਅਤੇ ਮੇਰਾ ਪਰਦਾ ਉਗੜ ਜਾਣਾ ਹੈ। ਨਾ ਫੜੀਂਦੀ ਵੀ ਫੜੀ ਜਾਵਾਂਗੀ, ਕਰਾਂ ਅਤੇ ਕੀ ਕਰਾਂ, ਕਿਸ ਉਪਾਵ ਨਾਲ ਬਚਾਂ। ਸਾਰਾ ਦਿਨ ਉੱਧਰ ਤਲਾਸ਼ੀ ਆਉਂਦੀ ਰਹੀ, ਉੱਧਰ ਸਤਵੰਤ ਕੌਰ ਦੀ ਛਾਤੀ ਧੜਕਦੀ ਰਹੀ ਕਿ ਹੁਣ ਵਾਰੀ ਆਈ ਕਿ ਆਈ। ਉਸਦਾ ਉੱਚਾ ਹੋ ਗਿਆ ਮਨ, ਉਸਦੀ ਦੁੱਖਾਂ ਦੀ ਸਾਣ 'ਤੇ ਚੜ੍ਹ ਕੇ ਤ੍ਰਿਖੀ ਹੋ ਗਈ ਅਕਲ। ਸਾਰਾ ਦਿਨ ਸੋਚਦੀ ਰਹੀ, ਨਾ ਤਾਂ ਕੋਈ ਸੁਲਝਾਵ ਸੁੱਝਿਆ ਅਤੇ ਨਾ ਹੀ ਦਿਲ ਨੇ ਨਿਰਾਸ਼ਤਾ ਦਾ ਲੜ ਫੜਿਆ। ਸੰਝਾਂ ਪੈ ਗਈਆਂ ਅਤੇ ਕਾਫਲੇ ਤੋਂ ਦੂਰ ਦੂਰ ਚੁਫੇਰੇ ਪੈਰੇ ਲੱਗ ਗਏ। ਤਲਾਸ਼ੀ ਸਾਰੇ ਦਿਨ ਵਿੱਚ ਅੱਧੀ ਵੀ ਨਾ ਮੁੱਕੀ ਸੀ, ਸੋ ਘੇਰਾ ਕੱਤਿਆ ਗਿਆ ਔਰ ਬਾਕੀ ਦੀ ਤਲਾਸ਼ੀ ਲੈਣੀ ਸਵੇਰ ਪਰ ਰੱਖੀ ਗਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।